ਵਾਰ ਛੱਬਵੀਂ ਪੌੜੀ ਨੰਬਰ 30 ਵਿੱਚ ਪਵਿੱਤਰ ਪਾਵਨ ਬਚਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੁਰੂ ਦੀ ਉਪਮਾ ਚ ਵਡਿਆਈ ਵਿੱਚ ਫੁਰਮਾਨ ਕਰਦੇ ਨੇ, ਜਿਉਂ ਲੱਖ ਤਾਰੇ ਚਮਕਦੇ ਨੇੜ ਨਾ ਦਿਸੈ ਰਾਤ ਅਨੇਰੇ, ਸੂਰਜ ਬੱਦਲ ਛਾਇਆ ਰਾਤ ਨਾ ਪੁੱਜੈ ਦਿਹ ਸੈ ਫੇਰੇ, ਜੇ ਗੁਰ ਸਾਂਗ ਵਰਤਦਾ ਦੁਬਦਾ ਚਿੱਤ ਨਾ ਸਿੱਖਾਂ ਕੇਰੇ, ਛੇ ਰੁੱਤੀ ਇੱਕ ਸੁੱਜ ਹੈ ਘੁੱਗੂ ਸੁੱਜ ਨਾ ਸੁੱਜੈ ਹੇਰੇ, ਚੰਦਰਮੁਖੀ ਸੂਰਜ ਮੁਖੀ ਕਮਲੈ ਭਵਰ ਮਿਲਣ ਚੌ ਫੇਰੇ, ਸ਼ਿਵ ਸ਼ਕਤੀ ਨੂੰ ਲੰਘ ਕੇ ਸਾਧ ਸੰਗਤ ਜਾਏ ਮਿਲਣ ਸਵੇਰੇ, ਪੈਰੀ ਪਵਣਾ ਭਲੇ ਭਲੇਰੇ, ਪੈਰੀ ਪਵਣਾ ਭਲੇ ਭਲੇਰੇ, ਜਿਉਂ ਲੱਖ ਤਾਰੇ ਚਮਕਦੇ ਨੇੜ ਨਾ ਦਿਸੈ ਰਾਤ ਅਨੇਰੇ। ਜਿਸ ਤਰ੍ਹਾਂ ਲੱਖਾਂ ਤਾਰੇ ਆਕਾਸ਼ ਦੇ ਵਿੱਚ ਚਮਕਦੇ ਹਨ, ਪਰੰਤੂ ਹਨੇਰੀ ਰਾਤ ਵਿੱਚ ਨੇੜੇ ਦੀ ਚੀਜ਼ ਵੀ ਨਹੀਂ ਦਿਸਦੀ। ਰਾਤ ਹਨੇਰੀ ਹੋਵੇ, ਹੁਣ ਮੱਸਿਆ ਵਾਲੀ ਰਾਤ ਹੀ ਹੋਵੇ, ਭਾਵੇਂ ਚੰਦਰਮਾ ਨਹੀਂ ਚੜ੍ਹਦਾ, ਕਹਿਣ ਲੱਗੇ ਨੇੜੇ ਪਈ ਹੋਈ ਚੀਜ਼ ਵੀ ਨਜ਼ਰ ਨਹੀਂ ਆਉਂਦੀ, ਭਾਵੇਂ ਲੱਖਾਂ ਤਾਰੇ ਆਕਾਸ਼ ਦੇ ਵਿੱਚ ਚਮਕਾਂ ਮਾਰਨ, ਪਰੰਤੂ ਹਨੇਰੀ ਰਾਤ ਦੇ ਵਿੱਚ ਕੁਝ ਵੀ ਨਹੀਂ ਸੁੱਜਦਾ ਉੱਡਦਾ, ਨੇੜੇ ਪਈ ਹੀ ਚੀਜ਼ ਨਜ਼ਰ ਨਹੀਂ ਆਉਂਦੀ। ਸੂਰਜ ਬੱਦਲ ਛਾਇਆ ਰਾਤ ਨਾ ਪੁੱਜੈ ਦਿਹ ਸੈ ਫੇਰੇ, ਕਹਿਣ ਲੱਗੇ ਸੂਰਜ ਨੂੰ ਬੱਦਲ ਵਿੱਚ ਦਿਨ ਚੌਫੇਰੀ ਛਾ ਲਵੇ, ਭਾਵ ਢੱਕ ਲਵੇ, ਫਿਰ ਵੀ ਰਾਤ ਨਹੀਂ ਪੈਂਦੀ। ਬਚਨ ਫਿਰ ਆਪ ਜੀ ਨੇ ਸੁਣ ਲੈਣਾ ਚੰਗੀ ਤਰ੍ਹਾਂ। ਸੂਰਜ ਬੱਦਲ ਛਾਇਆ, ਕਹਿਣ ਲੱਗੇ ਸੂਰਜਾਂ ਦੇ ਅੱਗੇ, ਮਾਫ ਕਰਨਾ, ਸੂਰਜ ਦੇ ਅੱਗੇ ਬੱਦਲ ਆ ਗਿਆ, ਤੇ ਹੁਣ ਬੱਦਲ ਆ ਕੇ ਵੀ ਮੈਂ ਤਾਂ ਰਾਤ ਪਾ ਦੇਣੀ, ਭਾਵੇਂ ਸੂਰਜ ਤੁਹਾਨੂੰ ਦਿਸਦਾ ਨਹੀਂ, ਸੂਰਜ ਦੇ ਅੱਗੇ ਬੱਦਲ ਆ ਗਿਆ, ਪਰ ਰਾਤ ਨਹੀਂ ਪੈ ਗਈ ਨਾ, ਰਾਤ ਤੇ ਨਹੀਂ ਪਾ ਦਿੱਤੀ ਨਾ ਉਹਨੇ, ਵੀ ਕੋਹ ਹਨੇਰਾ ਹੋ ਗਿਆ, ਵੀ ਰਾਤ ਹੀ ਪੈ ਗਈ ਹੈ। ਕਹਿਣਗੇ ਸੂਰਜ ਨੂੰ ਕੱਜ ਨਹੀਂ ਸਕਦੇ ਉਹ ਚੰਗੀ ਤਰ੍ਹਾਂ ਜਿਹੜੇ ਬੱਦਲ ਨੇ। ਸੂਰਜ ਬੱਦਲ ਛਾਇਆ ਰਾਤ ਨਾ ਪੁੱਜੈ ਦਿਹ ਸਹਿ ਫੇਰੇ, ਸੂਰਜ ਨੂੰ ਬੱਦਲ ਢੱਕ ਭਾਵੇਂ ਲਵੇ ਚਾਰ ਚੁਫੇਰੇ, ਸਾਨੂੰ ਸੂਰਜ ਦਿਸੇ ਵੀ ਨਾ, ਫਿਰ ਵੀ ਰਾਤ ਨਹੀਂ ਪੈਂਦੀ, ਘੁੱਪ ਹਨੇਰਾ ਨਹੀਂ ਹੁੰਦਾ, ਤਾਂ ਵੀ ਸੂਰਜ ਦਾ ਚਾਨਣ ਧਰਤੀ ਤੇ ਪਹੁੰਚਦਾ ਹੀ। ਜੇ ਗੁਰ ਸਾਂਗ ਵਰਤਦਾ ਦੁਬਦਾ ਚਿੱਤ ਨਾ ਸਿੱਖਾਂ ਕੇਰੇ, ਜੇ ਗੁਰੂ ਸਾਂਗ ਵਰਤੇ ਭਾਵ ਆਪਣਾ ਭੇਸ ਬਦਲੇ, ਤਦ ਸਿੱਖਾਂ ਦੇ ਚਿੱਤ ਬਦਲਦੇ ਨਹੀਂ, ਸਿੱਖ ਇੱਕ ਰਸ ਰਹਿੰਦੇ ਹਨ, ਦੁਬਦਾ ਵਿੱਚ ਨਹੀਂ ਪੈਂਦੇ, ਦੁਚਿੱਤੇਪਨ ਵਿੱਚ ਨਹੀਂ ਆਉਂਦੇ। ਜਿਵੇਂ ਥੋੜੀਆਂ ਜੀਆਂ ਪੌੜੀਆਂ ਆਪਾਂ ਪਿੱਛੇ ਵਿਆਖਿਆ ਕੀਤੀ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਸ਼ਸਤਰ ਸਜਾਏ, ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ, ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਤੇ ਜਿਹੜੇ ਜੁੜੇ ਹੋਏ ਸਿੱਖ ਸੀ ਨਾ, ਉਹਨਾਂ ਨੂੰ ਪਤਾ ਸੀ ਕਿ ਇਹ ਸਤਿਗੁਰੂ ਮਹਾਰਾਜ ਦਾ ਕੌਤਕ ਹੈ, ਤੇ ਸਮੇਂ ਅਨੁਸਾਰ ਹੁਣ ਇਹਨਾਂ ਨੇ ਸ਼ਸਤਰ ਸਜਾ ਕੇ ਹੁਣ ਜੰਗਾਂ ਯੁੱਧਾਂ ਵਾਲਾ ਰਸਤਾ ਵੀ ਆਪਣੀ ਅਣਖ ਗੈਰਤ ਕਾਇਮ ਰੱਖਣ ਵਾਸਤੇ ਚੁਣਨਾ ਹੈ। ਇਸ ਕਰਕੇ ਜੇ ਗੁਰੂ ਕੋਈ ਐਸਾ ਸਾਂਗ ਵਰਤੇ, ਤੇ ਜਿਹੜੇ ਜੁੜੇ ਹੋਏ ਗੁਰੂ ਦੇ ਸਿੱਖ ਨੇ ਨਾ ਗੁਰੂ ਚਰਨਾਂ ਨਾਲ, ਉਹਨਾਂ ਦੇ ਚਿੱਤ ਬਦਲਦੇ ਨਹੀਂ, ਇੱਕ ਰਸ ਰਹਿੰਦੇ ਨੇ, ਦੁਬਦਾ ਵਿੱਚ ਦੁਚਿੱਤੇਪਨ ਵਿੱਚ ਨਹੀਂ ਪੈਂਦੇ, ਸ਼ਰਧਾ ਭਾਵਨਾ ਉਸੇ ਤਰ੍ਹਾਂ ਪਾਤਸ਼ਾਹ ਦੇ ਚਰਨਾਂ ਵਿੱਚ ਬਣਾਈ ਰੱਖਦੇ ਹਨ। ਛੇ ਰੁੱਤੀ ਇੱਕ ਸੁੱਜ ਹੈ ਘੁੱਗੂ ਸੁੱਜ ਨਾ ਸੁੱਜੈ ਹੇਰੇ, ਛੇ ਰੁੱਤਾਂ ਦੇ ਵਿੱਚ ਇੱਕੋ ਹੀ ਸੂਰਜ ਹੁੰਦਾ ਹੈ, ਭਾਵੇਂ ਬਰਸਾਤ ਦੀ ਰੁੱਤ ਹੋਵੇ, ਗਰਮੀਆਂ ਦੀ ਰੁੱਤ ਹੋਵੇ, ਸਰਦੀਆਂ ਦੀ ਰੁੱਤ ਹੋਵੇ, ਬਸੰਤ ਰੁੱਤ ਹੋਵੇ, ਭਾਵੇਂ ਜਿਹੜੀ ਮਰਜ਼ੀ ਰੁੱਤ ਹੋਵੇ, ਪਰ ਸੂਰਜ ਇੱਕੋ ਹੀ ਹੁੰਦਾ ਹੈ। ਪਰ ਉੱਲੂ ਨੂੰ ਸੂਰਜ ਕਿਸੇ ਰੁੱਤ ਵਿੱਚ ਵੀ ਨਹੀਂ ਦਿਸਦਾ, ਜਿਹੜਾ ਉੱਲੂ ਆ ਉਹ ਚਾਹੁੰਦਾ ਹੀ ਨਹੀਂ ਵੀ ਸੂਰਜ ਚੜ੍ਹੇ, ਉਹਨੂੰ ਰਾਤ ਹੀ ਨਜ਼ਰ ਆਉਂਦਾ, ਇਸ ਲਈ ਉਹ ਰਾਤ ਹੀ ਚਾਹੁੰਦਾ ਹੈ, ਕਿਉਂ? ਕਿਉਂਕਿ ਉਹ ਦਿਨੇ ਵੇਖ ਹੀ ਨਹੀਂ ਸਕਦਾ। ਇਸੇ ਲਈ ਜਿਹੜੇ ਸਿੱਖ ਨੇ ਉਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਨੇ। ਜਿਹੜੇ ਮਨਮੁੱਖ ਲੋਕ ਆ, ਸਾਧ ਸੰਗਤ, ਉਹ ਸੰਸਾਰ ਜਗਤ ਦੇ ਵਿੱਚ ਠੋਕਰਾਂ ਖਾ ਰਹੇ ਆ, ਭਾਵ ਮਨ ਮੁੱਖ ਦਾ ਜੀਵਨ ਉੱਲੂ ਦੀ ਤਰ੍ਹਾਂ ਆ, ਉਹ ਨਹੀਂ ਚਾਹੁੰਦਾ ਕਿ ਗੁਰੂ ਰੂਪੀ ਸੂਰਜ ਚੜ੍ਹੇ, ਉਹ ਠੋਕਰਾਂ ਹੀ ਖਾ ਰਹੇ। ਇਸ ਲਈ ਜਿਹੜੇ ਸਤਿਗੁਰੂ ਦੇ ਗੁਰਸਿੱਖ ਪਿਆਰੇ ਹਨ, ਉਹ ਹਰ ਸਮੇਂ ਸਤਿਗੁਰੂ ਦੇ ਵਿੱਚ ਸ਼ਰਧਾ ਭਾਵਨਾ ਪ੍ਰੇਮ ਬਣਾਈ ਰੱਖਦੇ ਹਨ। ਚੰਦਰ ਮੁਖੀ ਸੂਰਜ ਮੁਖੀ ਕਵਲੈ ਭਾਵਰ ਮਿਲਣ ਚੌ ਫੇਰੇ। ਜਿਸ ਤਰ੍ਹਾਂ ਕਮਲ ਭਾਵੇਂ ਸੂਰਜ ਮੁਖੀ ਭਾਵ ਦਿਨੇ ਚੜ੍ਹਦਾ ਤੇ ਚਾਹੇ ਚੰਦਰ ਮੁਖੀ ਕੋਈ ਫੁੱਲ ਰਾਤ ਨੂੰ ਖਿੜਨ, ਪਰ ਜਿਹੜੇ ਭੌਰੇ ਆ ਉਹ ਆਣ ਕੇ ਬਹਿ ਹੀ ਜਾਂਦੇ ਉਹਨਾਂ ਫੁੱਲਾਂ ਦੇ ਉੱਤੇ। ਭੌਰੇ ਦਾ ਕੰਮ ਜਿਹੜਾ ਉਹਨੇ ਸੁਗੰਧੀ ਵੰਡਣੀ, ਭੌਰੇ ਦਾ ਕੰਮ ਜਿਹੜਾ ਉਹਨੇ ਆਨੰਦ ਲੈਣਾ ਹੈ, ਰਸ ਲੈਣਾ ਹੈ। ਇਸ ਲਈ ਸਾਧ ਸੰਗਤ ਜਿਹੜੇ ਗੁਰੂ ਦੇ ਸਿੱਖ ਹਨ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਿੰਘਾਸਣ ਤੇ ਹੋਣ, ਦਸਵੇਂ ਪਾਤਸ਼ਾਹ ਕਲਗੀਧਰ ਤਖ਼ਤ ਤੇ ਬਿਰਾਜਮਾਨ ਹੋਣ, ਜੋਤ ਸਾਰਿਆਂ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੀ ਕੰਮ ਕਰ ਰਹੀ ਹੈ। ਗੁਰਸਿੱਖਾਂ ਨੇ ਆਨੰਦ ਮਾਣਨਾ ਹੈ, ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰਸਿੱਖੀ ਦਾ, ਗੁਰੂ ਦੇ ਪ੍ਰੇਮ ਦਾ, ਸ਼ਬਦ ਦਾ ਰਸ ਮਾਣਨਾ ਹੈ। ਇਸ ਲਈ ਗੁਰਸਿੱਖ ਜਿਹੜੇ ਹਨ ਉਹ ਸਾਰੇ ਗੁਰੂ ਪਾਤਸ਼ਾਹਾਂ ਨੂੰ ਇੱਕ ਹੀ ਰੂਪ ਮੰਨ ਕੇ ਫਿਰ ਜੀਵਨ ਵਿੱਚ ਆਨੰਦ ਤੇ ਰਸ ਤੇ ਖੁਸ਼ੀਆਂ ਖੇੜੇ ਮਾਣਦੇ ਹਨ, ਜਿਵੇਂ ਭਵਰਾ ਰਸ ਮਾਣਦਾ ਹੈ ਫੁੱਲਾਂ ਦੇ ਉੱਪਰ ਬੈਠਣ ਕਰਕੇ। ਸ਼ਿਵ ਸ਼ਕਤੀ ਨੂੰ ਲੰਘ ਕੇ ਸਾਧ ਸੰਗਤ ਜਾਏ ਮਿਲਣ ਸਵੇਰੇ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਰਜੋ ਗੁਣ ਤਮੋ ਗੁਣਾਂ ਆਦਿਕਾਂ ਨੂੰ ਛੱਡ ਕੇ ਸਾਧ ਸੰਗਤ ਵਿੱਚ ਅੰਮ੍ਰਿਤ ਵੇਲੇ ਜਾ ਕੇ ਮਿਲਦੇ ਆ, ਗੁਰੂ ਦੀ ਸ਼ਰਨ ਵਿੱਚ ਜਾ ਕੇ ਬੈਠਦੇ ਆ ਔਰ ਗੁਰੂ ਚਰਨਾਂ ਵਿੱਚ ਮਿਲ ਕੇ ਆਨੰਦ ਤੇ ਰਸ ਭੋਗਦੇ ਹਨ। ਪੈਰੀ ਪਵਣਾ ਭੱਲੇ ਭਲੇਰੇ, ਔਰ ਉੱਥੇ ਜਾ ਕੇ ਗੁਰੂ ਦੀ ਸੰਗਤ ਭੱਲਿਆਂ ਤੋਂ ਭੱਲਿਆਂ ਨਾਲ ਪੈਰੀ ਪਵਣਾ ਕਰਦੇ ਹਨ, ਭਾਵ ਗੁਰਸਿੱਖਾਂ ਦੇ ਸਾਧ ਸੰਗਤ ਦੇ ਵੀ ਪੈਰੀ ਪੈਂਦੇ, ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਲੋਚਦੇ, ਨਿਮਰਤਾ ਨਾਲ ਗੁਰਸਿੱਖਾਂ ਦੀ ਗੁਰੂ ਕੀ ਸਾਧ ਸੰਗਤ ਦੀ ਸੇਵਾ ਕਰਦੇ। ਪਾਣੀ ਧੋਣਾ, ਪੱਖਾ ਚੱਲਣਾ, ਚੱਕੀ ਪੀਣੀ, ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ, ਉੱਥੇ ਝਾੜ ਝਾੜ ਕੇ ਤੱਪੜ ਚਾਦਰਾਂ ਦਰੀਆਂ ਵਿਛਾਉਣੀਆਂ, ਝਾੜੂ ਫੇਰਨਾ, ਇਹ ਜਿਹੜੇ ਗੁਰਸਿੱਖ ਪਿਆਰੇ ਨੇ, ਪੈਰੀ ਪਵਣਾ ਭੱਲੇ ਭਲੇਰੇ, ਉਹ ਭੱਲਿਆਂ ਤੋਂ ਵੀ ਭੱਲੇ ਨੇ ਜਿਹੜੇ ਗੁਰਸਿੱਖਾਂ ਦੇ ਸਾਧ ਸੰਗਤ ਦੇ ਜਾ ਕੇ ਪੈਰੀ ਪੈਂਦੇ ਨੇ ਤੇ ਨਿਮਰਤਾ ਨਾਲ ਉੱਥੇ ਸੇਵਾ ਕਰਕੇ ਆਪਣੇ ਜੀਵਨ ਵਿੱਚ ਆਨੰਦ ਅਤੇ ਗੁਰਸਿੱਖੀ ਕਮਾ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਦਾ ਰਸ ਮਾਣਦੇ ਹਨ, ਭਲਿਆਂ ਤੋਂ ਵੀ ਭਲੇ ਹਨ ਐਸੇ ਗੁਰੂ ਪਿਆਰੇ। ਵਾਰ ਛੱਬਵੀਂ ਪੌੜੀ ਇਕੱਤਵੀਂ ਵਿੱਚ ਪਾਵਨ ਬਚਨ ਉਚਾਰਨ ਕੀਤੇ। ਦੁਨੀਆਵਾ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ। ਕੁਤਬਾ ਜਾਏ ਪੜਾਏਂਦਾ ਕਾਜੀ ਮੁੱਲਾਂ ਕਰੈ ਉਗਾਹੀ, ਟਕਸਾਲੈ ਸਿੱਕਾ ਪਵੈ ਹੁਕਮੈ ਵਿੱਚ ਸੁਪੇਦੀ ਸਿਆਹੀ। ਮਾਲ ਮੁਲਕ ਅਪਣਾਏਂਦਾ ਤਖਤ ਬਖਤ ਚੜ ਬੇਪਰਵਾਹੀ, ਬਾਬਾਣੇ ਘਰ ਚਾਲ ਹੈ ਗੁਰਮੁਖ ਗਾਡੀ ਰਾਹ ਨਿਭਾਹੀ। ਇੱਕ ਦੋਹੀ ਟਕਸਾਲ ਇੱਕ, ਕੁਤਬਾ ਤਖਤ ਸੱਚਾ ਦਰਗਾਹੀ, ਗੁਰਮੁਖ ਸੁਖ ਫਲ ਦਾਦ ਇਲਾਹੀ, ਗੁਰਮੁਖ ਸੁਖ ਫਲ ਦਾਦ ਇਲਾਹੀ। ਗੁਰੂ ਕੇ ਪਿਆਰਿਓ, ਆਹ ਜਿਹੜੀ ਪੌੜੀ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਹੈ, ਬੜੀ ਗੰਭੀਰਤਾ ਵਾਲੀ ਇਹ ਬਾਤ ਆ ਔਰ ਬੜੇ ਗੰਭੀਰ ਹੋ ਕੇ ਇਸ ਪੌੜੀ ਦੀ ਵਿਚਾਰ ਕਰਨੀ ਵੀ ਆ ਤੇ ਆਪਾਂ ਸੁਣਨੀ ਵੀ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਕਿ ਜੋ ਭਾਈ ਗੁਰਦਾਸ ਜੀ ਇਹਦੇ ਵਿੱਚ ਦੱਸ ਰਹੇ ਆ, ਸਹੀ ਅਰਥਾਂ ਵਿੱਚ ਸਾਨੂੰ ਵਿਚਾਰ ਵੀ ਇਹਦੀ ਕਰਨੀ ਆ ਜਾਵੇ ਤੇ ਸਹੀ ਅਰਥਾਂ ਵਿੱਚ ਸਾਨੂੰ ਇਹ ਸਮਝ ਪੈ ਜਾਵੇ ਸਰਵਣ ਕਰਕੇ ਵੀ। ਦਾਸ ਪਹਿਲਾਂ ਹੀ ਥੋੜੀ ਬੇਨਤੀ ਕਰਦੇ, ਬਚਨ ਭਾਈ ਗੁਰਦਾਸ ਜੀ ਨੇ ਵਰਤਿਆ ਵੀ ਦੁਨਿਆਵਾ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ। ਦੁਨਿਆਵੀ ਬਾਦਸ਼ਾਹ ਲੋਕ ਅਤੇ ਸਤਿਗੁਰੂ ਵੀ ਪਾਤਸ਼ਾਹ ਨੇ। ਗੁਰੂ ਨਾਨਕ ਦੇਵ ਸਾਹਿਬ ਨੂੰ, ਮਹਾਰਾਜ ਨੂੰ ਅਸੀਂ ਸੱਚਾ ਪਾਤਸ਼ਾਹ ਆਖਦੇ ਹਾਂ। ਦਸਾਂ ਦੀਆਂ ਦਸਾਂ ਪਾਤਸ਼ਾਹੀਆਂ ਦਾ ਹੀ ਜਦੋਂ ਆਪਾਂ ਨਾਮ ਲੈਂਦੇ ਹਾਂ ਤੇ ਆਪਾਂ ਸੱਚੇ ਪਾਤਸ਼ਾਹ ਕਹਿੰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਖਦੇ ਨਾ ਆਪਾਂ। ਇਸੇ ਤਰ੍ਹਾਂ ਗੁਰੂ ਵੀ ਪਾਤਸ਼ਾਹ ਹੈ, ਸੱਚਾ ਪਾਤਸ਼ਾਹ। ਦੁਨੀਆਂ ਦੇ ਵਿੱਚ ਵੀ ਬਾਦਸ਼ਾਹ ਹੋਏ ਉਹਨਾਂ ਨੂੰ ਵੀ ਪਾਤਸ਼ਾਹ ਕਹਿੰਦੇ ਸੀ ਲੋਕ। ਇੱਕ ਪਾਸੇ ਸੱਚੇ ਪਾਤਸ਼ਾਹ ਦੇ ਘਰ ਦੇ ਅਸੂਲ ਕੀ ਹੈ, ਦੂਸਰੇ ਪਾਸੇ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹਨਾਂ ਦੇ ਅਸੂਲ ਕੀ ਹੈ। ਭਾਈ ਗੁਰਦਾਸ ਜੀ ਨੇ ਵਰਣਨ ਕੀਤਾ, ਕਹਿਣ ਲੱਗੇ ਇੱਕ ਬਾਦਸ਼ਾਹ ਨੇ ਮਰਨਾ ਹੋਵੇ ਨਾ, ਇੱਕ ਪਾਤਸ਼ਾਹ ਨੇ, ਦੁਨਿਆਵੀ ਬਾਦਸ਼ਾਹ ਦੀ ਬਾਤ ਸੁਣੀ, ਉਹ ਆਪਣੇ ਪੁੱਤ ਨੂੰ ਸਿੰਘਾਸਨ ਦੇ ਉੱਤੇ ਬਿਠਾਉਂਦਾ ਹੈ। ਜਿਵੇਂ ਬਾਬਰ ਮਰਿਆ ਹਮਾਯੂ ਬਾਦਸ਼ਾਹ ਬਣ ਗਿਆ, ਹਮਾਯੂ ਮਰਿਆ ਅਕਬਰ ਬਣ ਗਿਆ। ਭਾਵੇਂ ਸਮੇਂ-ਸਮੇਂ ਤੇ ਉਹਨਾਂ ਦੇ ਜੰਗ ਹੁੰਦੇ ਵੀ ਰਹੇ, ਹੋਰਨਾਂ ਨਾਲ ਥੋੜਾ ਬਹੁਤਾ ਕਬਜ਼ਾ ਹੁੰਦਾ ਰਿਹਾ। ਇਸੇ ਤਰ੍ਹਾਂ ਅਗਾਂਹ ਅਕਬਰ ਤੋਂ ਬਾਅਦ ਉਹਦਾ ਪੁੱਤ ਜਹਾਂਗੀਰ, ਜਹਾਂਗੀਰ ਤੋਂ ਬਾਅਦ ਅੱਗੇ ਸ਼ਾਹਜਹਾਨ, ਅਕਬਰ ਆਦਿਕ ਦੀ ਕੁੱਲ, ਬਾਬਰ ਦੀ ਕੁੱਲ, ਜਹਾਂਗੀਰ ਦੀ ਕੁੱਲ, ਅਗਲੇ ਪਾਸੇ ਸ਼ਾਹਜਹਾਨ ਉਹਦੀ ਕੁੱਲ, ਔਰੰਗਜ਼ੇਬ, ਇਹ ਕੁੱਲ ਆਦਿਕ ਅੱਗੇ ਉਹਨਾਂ ਦੀ ਚੱਲਦੀ ਰਹੀ ਅਤੇ ਆਪਣੇ ਪੁੱਤਾਂ ਨੂੰ ਉਹ ਬਾਦਸ਼ਾਹੀ ਦਿੰਦੇ ਰਹੇ। ਪਰ ਇੱਕ ਗੱਲ ਜਿਹੜੀ ਬੜੀ ਗੌਰ ਕਰਨ ਵਾਲੀ ਹੈ, ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਜਦੋਂ ਕੋਈ ਬਾਦਸ਼ਾਹ ਮਰ ਗਿਆ, ਭਾਵੇਂ ਤਖਤ ਦੇ ਉੱਪਰ ਉਹਦਾ ਪੁੱਤ ਹੀ ਬੈਠਾ, ਪਰੰਤੂ ਉਹਦੇ ਪੁੱਤਰ ਨੇ ਕੀ ਕੀਤਾ, ਆਪਣੇ ਪਿਤਾ ਦਾ ਨਾਂ ਨਹੀਂ ਲੈਂਦਾ। ਹੁਣ ਮਰਨ ਤੋਂ ਬਾਅਦ ਜਦੋਂ ਉਹਦਾ ਪਿਤਾ ਮਰ ਗਿਆ ਨਾ, ਆਪਣੇ ਬਾਪੂ ਦਾ ਨਾਂ ਨਹੀਂ ਲੈਂਦਾ, ਉਹ ਬਾਪ ਅੱਬਾ ਦਾ ਨਾਂ ਕੋਈ ਨਹੀਂ ਜਪਾਉਂਦਾ, ਕੋਈ ਨਹੀਂ ਉਹਦਾ ਨਾਂ ਲੈਂਦਾ ਵੀ ਮੇਰੇ ਬਾਪੂ ਨੂੰ ਚੇਤੇ ਰੱਖੋ। ਜਦੋਂ ਕਿਸੇ ਬਾਦਸ਼ਾਹ ਦੇ ਮਰਨ ਪੁਰ ਉਹਦਾ ਪੁੱਤ ਤਖਤ ਤੇ ਬਹਿ ਗਿਆ, ਤੇ ਉਹ ਪੁੱਤਰ ਕੀ ਕਰਦਾ ਜਦੋਂ ਬਾਦਸ਼ਾਹ ਬਣਦਾ ਨਾ, ਉਹ ਆਪਣੇ ਜਿੰਨੇ ਉਹਦੇ ਮੁਖੀ ਵਜ਼ੀਰ ਆ, ਮੁਖੀ ਅਹਿਲਕਾਰ ਆ, ਉਹਦੀ ਫੌਜ ਦੇ ਜਿੰਨੇ ਫੌਜਦਾਰ ਆ, ਜਿੰਨੇ ਧਾਰਮਿਕ ਤੌਰ ਤੇ ਉਹਦੇ ਆਲੇ ਦੁਆਲੇ ਕਾਜੀ ਤੇ ਮੁੱਲਾਂ ਆ, ਉਹਨਾਂ ਸਾਰਿਆਂ ਨੂੰ ਲੈ ਕੇ ਉਹ ਮਸੀਤ ਦੇ ਵਿੱਚ ਜਾਂਦਾ ਹੈ। ਕੌਣ? ਜਿਹੜਾ ਹੁਣ ਨਵਾਂ ਬਾਦਸ਼ਾਹ ਬਣਿਆ, ਆਪਣੇ ਬਾਪ ਦੇ ਮਰਨ ਤੋਂ ਬਾਅਦ ਤਖਤ ਤੇ ਬੈਠਾ, ਤੇ ਮਸੀਤ ਵਿੱਚ ਜਾ ਕੇ ਕੀ ਕਰਦਾ? ਉਹ ਜਿੰਨੇ ਉਹਦੇ ਅਹਿਲਕਾਰ ਆ, ਜਿੰਨੇ ਉਹਦੇ ਫੌਜਦਾਰ ਆ, ਜਿੰਨੇ ਉਹਦੇ ਵਜ਼ੀਰ ਆ, ਉਹਨਾਂ ਨੂੰ ਮਸੀਤ ਵਿੱਚ ਜਾ ਕੇ ਕਾਜੀਆਂ ਮੁੱਲਾਂ ਦੇ ਸਾਹਮਣੇ ਉੱਥੇ ਜਾ ਕੇ ਖੁਤਬਾ ਪੜਾਉਂਦਾ ਹੈ। ਖੁਤਬੇ ਨੂੰ ਕੁਤਬਾ ਵੀ ਕਹਿੰਦੇ ਨੇ ਮੁਸਲਮਾਨ। ਹੁਣ ਧਿਆਨ ਨਾਲ ਸੁਣਨਾ, ਕੁਤਬੇ ਦਾ ਮਤਲਬ ਕੀ ਹੁੰਦਾ? ਕੁਤਬਾ ਹੁੰਦਾ ਜੋ ਮੁੱਲਾਂ ਵਕਤ ਦੇ ਬਾਦਸ਼ਾਹ ਦਾ ਪੜ੍ਹਦੇ, ਉੱਚੀ ਜਗ੍ਹਾ ਤੇ ਉਹਨਾਂ ਨੇ ਖਲੋ ਜਾਣਾ ਮਸੀਤ ਚ, ਤੇ ਕਰਨਾ ਕੀ ਆ, ਮੁੱਲਾਂ ਨੇ ਉਹਦੇ ਨਾਂ ਦਾ ਕੁਤਬਾ ਪੜ੍ਹਨਾ। ਇਹ ਇੱਕ ਸਹੁੰ ਖਾਣ ਵਾਲੀ ਗੱਲ ਹੁੰਦੀ ਆ ਕਿ ਜਿੰਨੇ ਇਹ ਲੋਕ ਨੇ ਮੇਰੇ ਫੌਜਦਾਰ, ਅਹਿਲਕਾਰ, ਵਜ਼ੀਰ, ਸਿਪਾਹੀ, ਇਹ ਸਾਰੇ ਮੇਰੀ ਆਗਿਆ ਦਾ ਪਾਲਣ ਕਰਨਗੇ, ਤੇ ਜਿਹੜੇ ਉਹ ਕਾਜੀ ਮੁੱਲਾਂ ਹੈ ਉਹਦੀ ਇੱਕ ਕਿਸਮ ਦੀ ਉਗਾਹੀ ਦਿੰਦੇ ਆ, ਜਿਸ ਨੂੰ ਆਪਾਂ ਗਵਾਹੀ ਦੇਣੀ ਨਹੀਂ ਕਹਿੰਦੇ। ਭਾਈ ਗੁਰਦਾਸ ਜੀ ਨੇ ਬਚਨ ਉਗਾਹੀ ਵਰਤਿਆ ਕਿ ਉਹਦੀ ਗਵਾਹੀ ਦਿੰਦੇ ਆ ਵੀ ਇਹ ਅੱਜ ਤੋਂ ਬਾਦਸ਼ਾਹ ਹੋ ਗਿਆ, ਇਹ ਆ ਬਾਦਸ਼ਾਹ। ਅੱਜ ਐਲਾਨ ਕੀਤਾ ਜਾਂਦਾ ਬਕਾਇਦਾ ਉਹਦਾ ਉਹਨਾਂ ਦੇ ਮਤ ਦੇ ਮੁਤਾਬਕ। ਉਸ ਤੋਂ ਬਾਅਦ ਅਗਲੀ ਬਾਤ ਜਿਹੜੀ ਦਾਸ ਨੇ ਸਾਂਝੀ ਕਰਨੀ, ਜਿਹੜੇ ਹੁਣ ਤੱਕ ਸਿੱਕੇ ਚੱਲਦੇ ਸੀ ਬਾਦਸ਼ਾਹ ਦੇ ਨਾਂ ਦੇ, ਕਿਉਂਕਿ ਪਹਿਲਾ ਬਾਦਸ਼ਾਹ ਜਿਹੜਾ ਉਸਦਾ ਪਿਤਾ ਮਰ ਗਿਆ, ਉਹਦੇ ਨਾਂ ਦੇ ਸਿੱਕੇ ਚੱਲਦੇ ਸੀ, ਉਸ ਬਾਦਸ਼ਾਹ ਦਾ ਨਾਂ ਲਿਖਿਆ ਸੀ, ਉਸ ਬਾਦਸ਼ਾਹ ਦੀ ਤਸਵੀਰ ਹੁੰਦੀ ਸੀ ਉਹਦੇ ਤੇ, ਉਸ ਬਾਦਸ਼ਾਹ ਦੀ ਮੋਹਰ ਹੁੰਦੀ ਸੀ ਉਸ ਸਿੱਕੇ ਦੇ ਉੱਤੇ, ਜੋ ਵੀ ਕਰੰਸੀ ਸੀ। ਮਤਲਬ ਹੁਣ ਕੀ ਹੋਇਆ ਜੀ, ਜਿਹੜਾ ਨਵਾਂ ਬਾਦਸ਼ਾਹ ਬਣ ਗਿਆ ਉਹਨੇ ਕੀ ਕੀਤਾ, ਉਹ ਕਹਿੰਦਾ ਨਵੇਂ ਸਿੱਕੇ ਬਣਾਓ, ਨਵੀਆਂ ਮੋਹਰਾਂ ਬਣਾਓ, ਕਰੰਸੀ ਨਵੀਂ ਚੱਲ ਪਈ। ਹੁਣ ਕੀ ਕਰਦਾ? ਹੁਣ ਕਹਿਣ ਲੱਗੇ ਉਸ ਸਿੱਕੇ ਦੇ ਉੱਤੇ, ਉਸ ਮੋਹਰ ਦੇ ਉੱਤੇ, ਕਰੰਸੀ ਤੇ ਆਪਣੀ ਫੋਟੋ ਲਾਉਂਦਾ, ਫਿਰ ਆਪਣੀ ਫੋਟੋ ਲਵਾ ਕੇ ਫਿਰ ਆਪਣੀ ਮੋਹਰ ਤਿਆਰ ਕਰਦਾ। ਕਹਿਣ ਲੱਗੇ ਕੀ ਸਿਆਹੀ ਤੇ ਕੀ ਸਾਰੇ ਦਾ ਸਾਰਾ ਕੁਝ ਉਹਦੇ ਆਪਣੇ ਹੁਕਮ ਦੁਆਰਾ ਹੀ ਤਿਆਰ ਕੀਤਾ ਜਾਂਦਾ। ਪਹਿਲੇ ਬਾਦਸ਼ਾਹ ਦੀ ਬਾਤ ਮੁੱਕ ਗਈ ਨਾ, ਹੁਣ ਨਵੇਂ ਸਿੱਕੇ ਘੜ ਦਿੱਤੇ, ਨਵੀਂ ਕਰੰਸੀ ਚੱਲ ਪਈ। ਕਹਿੰਦਾ ਹੁਣ ਮੇਰੇ ਨਾਂ ਦੀ ਕਰੰਸੀ ਚੱਲੂਗੀ, ਇੱਥੇ ਮੇਰੇ ਨਾਂ ਦਾ ਸਿੱਕਾ ਚੱਲੂਗਾ। ਉਹ ਬਾਦਸ਼ਾਹ ਗਿਆ ਗੁਜ਼ਰਿਆ, ਹੁਣ ਉਹਦਾ ਨਹੀਂ ਨਾਂ ਲੈਣਾ ਕਿਸੇ, ਤਖਤ ਆਪਣਾ ਲਾ ਕੇ ਬੈਠਦਾ, ਬੜਾ ਬੇਪਰਵਾਹ ਹੋ ਕੇ ਸਾਧ ਸੰਗਤ ਆਪਣਾ ਰਾਜ ਚਲਾਉਂਦਾ। ਉਹ ਸਿੱਕਾ ਉਹਦੇ ਨਾਂ ਦਾ, ਮੋਹਰਾਂ ਉਹਦੇ ਨਾਂ ਦੀਆਂ, ਤੇ ਸਾਰੇ ਦੇ ਸਾਰੇ ਫੌਜਦਾਰ, ਅਹਿਲਕਾਰ, ਵਜ਼ੀਰ ਉਹਦੇ ਗੁਲਾਮ, ਮੁੱਲਾਂ ਵੀ, ਕਾਜੀ ਲੋਕ ਜਿਹੜੇ ਧਾਰਮਿਕ ਸੀ ਉਹ ਵੀ ਉਸੇ ਬਾਦਸ਼ਾਹ ਨੂੰ ਹੁਣ ਮੰਨਦੇ ਆ। ਔਰ ਮਸੀਤ ਮਸਜਿਦ ਵਿੱਚ ਬਕਾਇਦਾ ਤੌਰ ਦੇ ਉੱਤੇ ਉਸਦੇ ਬਾਦਸ਼ਾਹ ਹੋਣ ਦਾ ਐਲਾਨ ਧਾਰਮਿਕ ਲੋਕ ਕਰਦੇ ਤੇ ਹੁਣ ਤੁਸੀਂ ਇਹਦੇ ਆਖੇ ਲੱਗਣਾ, ਇਹਦਾ ਹੀ ਨਾਂ ਚੱਲੂਗਾ ਦੇਸ਼ 'ਚ। ਇਹ ਹੋ ਗਈ ਦੁਨਿਆਵੀ ਬਾਦਸ਼ਾਹਾਂ ਦੀ ਗੱਲ, ਦੁਨਿਆਵੀ ਰਾਜੇ ਨੇ ਜਿਹੜੇ। ਹੁਣ ਹੈ ਮੇਰਾ ਸਤਿਗੁਰੂ ਸੱਚਾ ਪਾਤਸ਼ਾਹ ਕਹਿਣ ਲੱਗੇ, ਮੇਰੇ ਬਾਬੇ ਨਾਨਕ ਦੇ ਘਰ ਦੀ ਚਾਲ ਹੀ ਨਿਰਾਲੀ, ਮੇਰੇ ਬਾਬੇ ਨਾਨਕ ਦੇ ਘਰ ਦੀ ਮਰਿਆਦਾ ਹੀ ਵੱਖਰੀ। ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ, ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਦੇ ਦਿੱਤੀ, ਸਿੰਘਾਸਨ ਬਖਸ਼ ਦਿੱਤਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਕੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਕਿ ਹੁਣ ਆਪਾਂ ਪਹਿਲੇ ਪਾਤਸ਼ਾਹ ਦਾ ਕੋਈ ਨਾਂ ਨਹੀਂ ਲੈਣਾ, ਮੇਰੇ ਨਾਂ ਦਾ ਸਿੱਕਾ ਚੱਲੇਗਾ, ਹੁਣ ਤਖ਼ਤ ਦੇ ਉੱਤੇ ਮੈਂ ਬੈਠਾਂਗਾ, ਤੁਸੀਂ ਮੇਰਾ ਹੀ ਹੁਕਮ ਮੰਨਣਾ। ਹੁਣ ਕਹਿਣ ਲੱਗੇ ਨਹੀਂ, ਗੁਰੂ ਨਾਨਕ ਦੇ ਘਰ ਦੀ ਇਹ ਰੀਤ ਆ ਕਿ ਜਿਹੜਾ ਮਾਰਗ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੱਸਿਆ ਨਾ, ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਮੈਂ ਉਹ ਹੀ ਨਿਭਾਉਣਾ ਹੈ, ਜਿਹੜਾ ਰਸਤਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੱਸਿਆ ਨਾ, ਉਸੇ ਰਸਤੇ ਦੇ ਉੱਤੇ ਹੀ ਆਪਾਂ ਸਾਰਿਆਂ ਨੇ ਚੱਲਣਾ। ਜਿਹੜਾ ਗਿਆਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਿੱਤਾ ਨਾ, ਕਹਿੰਦੇ ਉਹੀਓ ਗਿਆਨ ਮੈਂ ਵੀ ਦੇਣਾ ਹੈ, ਉਸੇ ਰਸਤੇ ਤੇ ਚੱਲਣਾ। ਜਿਹੜੇ ਦੁਨਿਆਵੀ ਬਾਦਸ਼ਾਹ ਹੁੰਦੇ ਸੀ ਨਾ, ਉਹ ਪਹਿਲੇ ਬਾਦਸ਼ਾਹ ਦੇ ਮਰਨ ਤੋਂ ਬਾਅਦ ਭਾਵੇਂ ਉਹਦਾ ਪਿਓ ਹੀ ਮਰਿਆ ਹੋਵੇ, ਆਪਣੇ ਨਾਂ ਦੀ ਦੋਹੀ ਫਰਾਉਂਦੇ ਸੀ ਸਾਰੇ ਦੇਸ਼ 'ਚ। ਦੋਹੀ ਫਰਾਉਣ ਦਾ ਮਤਲਬ ਸਤਸੰਗ ਹੁੰਦਾ ਢੰਡੋਰਾ ਫਰਾ ਦੇਣਾ ਵੀ ਮੈਂ ਬਾਦਸ਼ਾਹ ਹਾਂ। ਪਰ ਗੁਰੂ ਨਾਨਕ ਦੇ ਘਰ 'ਚ ਕੀ ਆ, ਦੋਹੀ ਵੀ ਇੱਕ ਬਾਬੇ ਨਾਨਕ ਦੇ ਨਾਂ ਦੀ, ਟਕਸਾਲ ਵੀ ਇੱਕੋ ਹੀ ਸਾਧ ਸੰਗਤ ਦੀ, ਟਕਸਾਲ ਮਤਲਬ ਜਿੱਥੇ ਉਹ ਸਿੱਕੇ ਮੋਹਰਾਂ ਘੜੀਆਂ ਜਾਂਦੀਆਂ, ਟਕਸਾਲ ਵੀ ਇੱਕੋ ਹੀ ਸਾਧ ਸੰਗਤ, ਤੇ ਕੁਤਬਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਹੀ ਪੜ੍ਹਿਆ ਜਾਂਦਾ, ਤੇ ਇੱਕੋ ਹੀ ਨਾਮ ਨਾਨਕ 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 ਹੀ ਵਰਤਿਆ ਜਾਂਦਾ। ਇੱਥੇ ਬਾਤ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਚੱਲਣੀ ਹੈ, ਕਿਉਂਕਿ ਉਹਦੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਸੇਮ ਏਕ ਸੋਆਹੀ, ਇੱਥੇ ਇੱਕ ਦੀ ਬਾਤ ਹੀ ਚੱਲੂਗੀ, ਧੰਨ ਗੁਰੂ ਨਾਨਕ ਦੇਵ ਮਹਾਰਾਜ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੀ ਬਾਣੀ ਉਚਾਰਨ ਕੀਤੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਬਾਣੀ ਉਚਾਰਨ ਕੀਤੀ, ਗੁਰੂ ਰਾਮਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਗੁਰਬਾਣੀ ਉਚਾਰਨ ਕੀਤੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਵੀ ਪਾਵਨ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੈਰਾਨੀ ਕੁੰਨ ਬਾਤ, ਕਿਸੇ ਗੁਰੂ ਪਾਤਸ਼ਾਹ ਨੇ ਵੀ ਇੱਕ ਵੀ ਪੰਗਤੀ ਵਿੱਚ, ਇੱਕ ਵੀ ਤੁਕ ਵਿੱਚ ਕਿਤੇ ਆਪਣਾ ਨਾਮ ਨਹੀਂ ਲਿਖਿਆ, ਜਿੱਥੇ ਲਿਖਿਆ ਨਾਨਕ ਹੀ ਲਿਖਿਆ। ਗੁਰੂ ਅੰਗਦ ਦੇਵ ਸਾਹਿਬ ਦੇ ਜਿੰਨੇ ਸਲੋਕ ਨੇ ਸਾਰੇ ਪੜ੍ਹ ਕੇ ਦੇਖ ਲੈਣੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸਾਰੀ ਬਾਣੀ 17 ਰਾਗਾਂ 'ਚ ਆ, ਪੜ੍ਹ ਕੇ ਵੇਖ ਲੈਣੀ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹ ਕੇ ਵੇਖ ਲੈਣੀ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਤੇ ਆਪਣਾ ਨਾਂ ਨਹੀਂ ਲਿਖਿਆ, ਬਾਬਾ ਅਮਰਦਾਸ ਨੇ ਕਿਤੇ ਆਪਣਾ ਨਾਮ ਨਹੀਂ ਲਿਖਿਆ। ਗੁਰੂ ਅਰਜਨ ਦੇਵ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸਾਰੀ ਬਾਣੀ ਪੜ੍ਹ ਲਿਆ ਜੇ, ਕਿਤੇ ਉਹਨਾਂ ਦਾ ਨਾਂ ਨਹੀਂ ਆਇਆ, ਉਹਨਾਂ ਦੀ ਆਪਣੀ ਬਾਣੀ 'ਚ ਆਪਣਾ ਨਾਂ ਲਿਖਿਆ ਹੀ ਨਹੀਂ। ਕੀ ਲਿਖਿਆ? ਨਾਨਕ, ਨਾਨਕ ਹੀ ਉਚਾਰਨ ਕੀਤਾ, ਕਿਉਂਕਿ ਸਾਰੇ ਦੇ ਸਾਰੇ ਗੁਰੂ ਪਾਤਸ਼ਾਹ ਗੁਰੂ ਨਾਨਕ ਆ। ਇੱਕੋ ਗੁਰੂ ਨਾਨਕ ਦੀ ਦੋਹੀ, ਇੱਕੋ ਗੁਰੂ ਨਾਨਕ ਦਾ ਹੁਕਮ, ਇੱਕੋ ਗੁਰੂ ਨਾਨਕ ਦਾ ਹੁਕਮ, ਇੱਕੋ ਗੁਰੂ ਨਾਨਕ ਦਾਤੇ ਦੀ ਸਿੱਖਿਆ, ਇੱਕੋ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਸਾਰੇ ਦੇ ਸਾਰੇ ਜਗਤ ਵਿੱਚ ਫੈਲਾਏ ਗਏ। ਇਸੇ ਲਈ ਉਹ ਸੱਚਾ ਪਾਤਸ਼ਾਹ ਹੈ, ਉਹਦੀ ਪਾਤਸ਼ਾਹੀ ਸੱਚੀ ਹੈ। ਦੁਨਿਆਵੀ ਪਾਤਸ਼ਾਹ ਲੱਖਾਂ ਕਰੋੜਾਂ ਦੁਨੀਆਂ ਵਿੱਚ ਤੁਰੇ ਫਿਰਦੇ ਹੋਣ, ਬਾਬੇ ਨਾਨਕ ਦੇ ਚਰਨਾਂ ਦੀ ਖਾਕ ਵਰਗੇ ਵੀ ਨਹੀਂ ਹੋ ਸਕਦੇ, ਉਹਦੇ ਚਰਨਾਂ ਦੀ ਮਿੱਟੀ ਵਰਗੇ ਵੀ ਨਹੀਂ ਹੋ ਸਕਦੇ। ਬਿਨਸ ਗਏ, ਮੁੱਕ ਗਏ ਦੁਨੀਆਂ ਤੋਂ ਉਹਨਾਂ ਦੇ ਨਾਮ, ਉਹਨਾਂ ਦੀ ਆਪਣੀ ਔਲਾਦ ਹੀ ਉਹਨਾਂ ਦੇ ਨਾਮ ਹਟਾ ਦਿੰਦੀ। ਇੱਕ ਬਾਦਸ਼ਾਹ ਤੋਂ ਬਾਅਦ ਜਦੋਂ ਉਹਦਾ ਪੁੱਤ ਤਖ਼ਤ ਤੇ ਬਹਿ ਗਿਆ, ਤੇ ਬਾਦਸ਼ਾਹ ਦਾ ਪੁੱਤ ਹੁਣ ਲੋਕਾਂ ਨੂੰ ਕਹਿੰਦਾ ਮੇਰਾ ਨਾਂ ਲਓ, ਮੇਰੇ ਨਾਂ ਦੇ ਸਿੱਕੇ ਚੱਲਣਗੇ, ਮੇਰੇ ਨਾਂ ਦੀ ਦੋਹੀ ਢੰਡੋਰਾ ਪ੍ਰਭਾਵ ਦੁਨੀਆਂ 'ਚ, ਇਸ ਦੇਸ਼ 'ਤੇ ਮੇਰਾ ਰਾਜ ਹੈ, ਮਰ ਮੁੱਕ ਗਿਆ ਮੇਰਾ ਬਾਪੂ, ਕੋਈ ਨਹੀਂ ਉਹਦਾ ਨਾਂ ਲੈਂਦਾ। ਇਹ ਅੰਤਰ ਹੈ, ਇਹ ਸੱਚੇ ਪਾਤਸ਼ਾਹ ਦੀ ਬਾਤ ਹੈ, ਇਹ ਨਿਰਾਲੀ ਚਾਲ ਦੀ ਗੱਲ। ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਵਰਤਿਆ ਨਾ, ਉਹ ਕਹਿੰਦੇ ਨਿਰਾਲੀ ਚਾਲ ਹੈ, ਵੱਖਰੀ ਚਾਲ ਹੈ, ਇਹ ਦੁਨਿਆਵੀ ਪਾਤਸ਼ਾਹ ਨਾਲੋਂ ਅਲੱਗ ਬਾਤ ਆ। ਕੇਵਲ ਗੁਰੂ ਨਾਨਕ ਦਾ ਘਰ ਹੈ, ਇਹ ਗੁਰੂ ਨਾਨਕ ਦਾ ਦਰ ਆ ਜਿੱਥੇ ਇਹ ਚਾਲ ਅਪਣਾਈ ਗਈ। ਕੀ ਬਚਨ ਫਰਮਾ ਰਹੇ ਨੇ ਦਾਸ ਨੇ, ਪਹਿਲਾਂ ਇਸ ਕਰਕੇ ਬੇਨਤੀ ਕਰ ਦਿੱਤੀ ਤਾਂ ਕਿ ਆਪਾਂ ਨੂੰ ਇਹਨਾਂ ਪੰਗਤੀਆਂ ਦੇ ਅਰਥ ਸਮਝਣੇ ਸੌਖੇ ਹੋ ਜਾਣ। ਬਚਨ ਕਰਦੇ ਨੇ, ਦੁਨੀਆ ਵਾ ਪਾਤਸ਼ਾਹ ਹੋਏ, ਦੇ ਮਰ ਪੁੱਤ ਪਾਤਸ਼ਾਹੀ, ਦੁਨਿਆਵਾ ਪਾਤਸ਼ਾਹ ਹੋਏ। ਦੁਨਿਆਵੀ ਤੌਰ ਤੇ ਜਿਹੜੇ ਪਾਤਸ਼ਾਹ ਲੋਕ ਨੇ ਕਹਿੰਦੇ ਜਿਹੜਾ ਦੁਨੀਆਂ ਦਾ ਪਾਤਸ਼ਾਹ ਆਪਣੇ ਪੁੱਤਰ ਨੂੰ ਪਾਤਸ਼ਾਹੀ ਦੇ ਕੇ ਅਰਥਾਤ ਬਾਦਸ਼ਾਹੀ ਦੇ ਕੇ ਮਰ ਜਾਂਦਾ ਹੈ, ਚਲਿਆ ਜਾਂਦਾ ਦੁਨੀਆਂ ਤੋਂ। ਫਿਰ ਜਿਹੜਾ ਹੁਣ ਉਸ ਬਾਦਸ਼ਾਹ ਦਾ ਪੁੱਤਰ ਬਾਦਸ਼ਾਹ ਬਣ ਗਿਆ, ਉਹ ਦੁਨੀਆਂ 'ਚ ਹੁਣ ਕੀ ਕਰਦਾ? ਦੋਹੀ ਫੇਰੇ ਆਪਣੀ ਹੁਕਮੀ ਬੰਦੇ ਸਭ ਸਿਪਾਹੀ, ਉਹ ਆਪਣੇ ਨਾਂ ਦੀ ਦੁਹਾਈ ਫੇਰ ਦਿੰਦਾ। ਬਾਪ ਦਾ ਨਾਂ ਨਹੀਂ ਹੁਣ ਲੈਂਦਾ, ਉਹ ਲੋਕਾਂ ਨੂੰ ਵੀ ਨਹੀਂ ਲੈਣ ਦਿੰਦਾ, ਕਹਿੰਦਾ ਮੇਰਾ ਹੁਕਮ ਮੰਨੋ। ਆਪਣੇ ਉਹਦਾ ਜਿਹੜਾ ਪੁੱਤਰ ਸੀ ਬਾਦਸ਼ਾਹ ਦਾ, ਹੁਣ ਬਾਦਸ਼ਾਹ ਬਣਿਆ, ਆਪਣੇ ਨਾਂ ਦੀ ਦੁਨੀਆਂ ਵਿੱਚ ਦੁਹਾਈ ਫੇਰਦਾ, ਡੌਂਡੀ ਪਟਵਾਉਂਦਾ, ਉਹ ਮੇਰਾ ਹੁਕਮ ਮੰਨਣਾ ਸਾਰਿਆਂ ਨੇ, ਤੇ ਸਾਰੇ ਸਿਪਾਹੀਆਂ ਨੂੰ ਆਪਣੇ ਹੁਕਮ ਦੇ ਤਾਬੇਦਾਰ ਕਰ ਲੈਂਦਾ। ਬੈਠੋ ਮੇਰੇ ਸਾਹਮਣੇ, ਸਾਰੀ ਫੌਜ ਵੀ ਹੁਣ ਉਹਨੇ ਆਪਣੇ ਵੱਸ ਵਿੱਚ ਕਰ ਲਈ ਵੀ ਤੁਸੀਂ ਮੇਰਾ ਹੁਕਮ ਮੰਨਣਾ, ਜੋ ਮੈਂ ਮੂੰਹੋਂ ਕਹਾਂਗਾ ਉਹ ਹੀ ਕਾਨੂੰਨ ਆ, ਔਰ ਤੁਸੀਂ ਉਹਦਾ ਪਾਲਣ ਕਰਨਾ ਹੈ। ਆਪਣਾ ਮਤਲਬ ਡੰਕਾ ਵਜਾਉਂਦਾ, ਉਹ ਆਪਣੇ ਪਿਓ ਦਾਦੇ ਨੂੰ ਛੱਡ ਦਿੱਤਾ ਉਹਨੇ। ਅਗਲੀ ਪੰਕਤੀ 'ਚ ਕੁਤਬਾ ਜਾਏ ਪੜ੍ਹਾਈਂਦਾ, ਕਾਜੀ ਮੁੱਲਾਂ ਕਰੇ ਉਗਾਹੀ। ਮਸੀਤ ਵਿੱਚ ਜਾ ਕੇ ਆਪਣੇ ਨਾਂ ਦਾ ਖੁਤਬਾ ਪੜਵਾਉਂਦਾ, ਕੀ ਕਾਜੀ ਤੇ ਕੀ ਮੁੱਲਾਂ ਜਿਹੜੇ ਧਾਰਮਿਕ ਆਗੂ ਆ ਉਸੇ ਦੀ ਗਵਾਹੀ ਭਰਦੇ ਆ, ਭਾਵ ਸਾਰਿਆਂ ਨੂੰ ਇਹੋ ਦੱਸਦੇ ਆ ਕਿ ਇਹੋ ਹੀ ਸਾਡਾ ਬਾਦਸ਼ਾਹ ਹੈ, ਹੁਣ ਆਪਾਂ ਇਹਦੇ ਆਗਿਆਕਾਰੀ ਹੋਣਾ ਹੈ। ਕਾਜੀ ਮੁੱਲਾਂ ਵੀ ਉਹਦੇ ਗਵਾਹੀ ਦਿੰਦੇ ਆ, ਭਾਵ ਉਹਦੇ ਅਨੁਸਾਰੀ ਹੋ ਜਾਂਦੇ ਆ, ਤੇ ਦੂਸਰਿਆਂ ਨੂੰ ਵੀ ਉਸੇ ਦੇ ਅਨੁਸਾਰੀ ਹੋਣ ਦੀ ਪ੍ਰੇਰਨਾ ਦਿੰਦੇ ਆ। ਤੱਕ ਸਾਲੈ ਸਿੱਕਾ ਪਵੈ, ਹੁਕਮੈ ਵਿੱਚ ਸੁਪੇਦੀ ਸਿਆਹੀ। ਟਕਸਾਲ ਕਹੀਏ ਜਿਸ ਦੇ ਵਿੱਚ ਸਿੱਕੇ ਮੋਹਰਾਂ ਕਰੰਸੀ ਘੜੀ ਜਾਂਦੀ ਹੈ, ਕਹਿੰਦੇ ਟਕਸਾਲ ਵਿੱਚ ਉਸੇ ਦੇ ਨਾਮ ਦਾ ਫਿਰ ਸਿੱਕਾ ਚੱਲਦਾ ਹੈ ਜਿਹੜਾ ਹੁਣ ਬਾਦਸ਼ਾਹ ਬਣਿਆ। ਪਹਿਲੀ ਕਰੰਸੀ ਮੁੱਕ ਗਈ, ਖਤਮ ਹੋ ਗਈ ਸਰ, ਉਹਨੇ ਹੁਣ ਆਪਣੇ ਨਾਂ ਦਾ ਸਿੱਕਾ ਚਲਾਉਣਾ। ਪਹਿਲੇ ਬਾਦਸ਼ਾਹ ਦੇ ਨਾਂ ਦੇ ਸਿੱਕੇ, ਉਹਦੀ ਫੋਟੋ ਜਾਂ ਉਹਦੀ ਸਟੈਂਪ ਵਾਲੇ, ਉਹਦੀ ਮੋਹਰ ਵਾਲੇ ਸਿੱਕੇ ਨਹੀਂ ਹੁਣ ਚੱਲਣੇ। ਕਹਿੰਦੇ ਸੁਪੇਦੀ ਸਿਆਹੀ, ਭਾਵ ਭਲਾ ਬੁਰਾ ਕੰਮ ਉਸੇ ਦੇ ਹੁਕਮ ਵਿੱਚ ਹੀ ਹੁੰਦਾ ਜਿਹੜਾ ਹੁਣ ਬਾਦਸ਼ਾਹ ਬਣਿਆ, ਜਿਹੜਾ ਹੁਣ ਤਖਤ ਦਾ ਵਾਰਸ ਆ। ਚੰਗਾ ਕੰਮ ਹੋਵੇ ਬੁਰਾ ਹੋਵੇ, ਭਾਵ ਉਸੇ ਦਾ ਹੀ ਹੁਕਮ ਹੁਣ ਸਾਰਿਆਂ ਨੇ ਮੰਨਣਾ, ਉਹਦੀ ਆਗਿਆ ਦਾ ਹੀ ਪਾਲਣ ਕਰਨਾ ਹੈ। ਮਾਲ ਮੁਲਕ ਅਪਣਾਏ ਦਾ, ਤਖਤ ਬਖਤ ਚੜ ਬੇਪਰਵਾਹੀ। ਸਾਰੇ ਦਾ ਸਾਰਾ ਮੁਲਕ ਤੇ ਸਾਰੇ ਦਾ ਸਾਰਾ ਜਿੰਨਾ ਮਾਲ ਅਸਬਾਬ ਆ, ਦੌਲਤ ਆ, ਸਾਰੇ ਦਾ ਸਾਰਾ ਹੁਣ ਉਹ ਆਪਣੇ ਅਧੀਨ ਕਰ ਲੈਂਦਾ। ਇਹ ਮੁਲਕ ਵੀ ਉਹਦਾ ਤੇ ਜੋ ਮਾਲ ਅਸਬਾਬ, ਧਨ ਦੌਲਤ, ਪੈਸਾ, ਧੇਲਾ, ਪ੍ਰੋਪਰਟੀ ਪਹਿਲੇ ਬਾਦਸ਼ਾਹ ਦੀ, ਉਹ ਸਾਰੀ ਦੀ ਸਾਰੀ ਹੁਣ ਉਹਦੀ ਹੈ। ਅਤੇ ਨਾਲੋ ਨਾਲ ਸਾਰੇ ਦੇ ਸਾਰੇ ਮੁਲਕ ਦੇ ਉੱਤੇ, ਦੇਸ਼ ਦੇ ਉੱਤੇ ਹੁਣ ਉਹ ਆਪਣਾ ਹੁਕਮ ਚਲਾਉਂਦਾ ਹੈ। ਤਖਤ ਬਖਤ ਚੜ ਬੇਪਰਵਾਹੀ, ਕਹਿਣ ਲੱਗੇ ਤਖਤਪੁਰ ਚੜ ਕੇ ਬੜੀ ਬੇਪਰਵਾਹੀ ਦੇ ਨਾਲ ਉਹ ਆਪਣਾ ਹੁਕਮ ਲੋਕਾਂ ਦੇ ਉੱਤੇ ਲਾਗੂ ਕਰਦਾ ਹੈ। ਤਖਤ ਬਖਤ, ਭਾਵ ਉਹ ਤਖਤ, ਬਖਤ ਦਾ ਅਰਥ ਹੁੰਦਾ ਭਾਗਾਂ ਵਾਲਾ, ਉਹ ਤਖਤ ਜੋ ਭਾਗਾਂ ਕਰਕੇ ਮਿਲਦਾ ਹੈ, ਕਹਿਣ ਲੱਗੇ ਉਹਦੇ ਉੱਤੇ ਚੜ ਕੇ ਹੁਣ ਬੜੀ ਬੇਪਰਵਾਹੀ ਨਾਲ ਆਪਣਾ ਹੁਕਮ ਲਾਗੂ ਕਰਦਾ, ਉਹਨੂੰ ਕਿਸੇ ਦਾ ਕੋਈ ਡਰ ਤੇ ਖੌਫ ਨਹੀਂ ਹੁੰਦਾ। ਇਹ ਆ ਦੁਨਿਆਵੀ ਪਾਤਸ਼ਾਹਾਂ, ਬਾਦਸ਼ਾਹਾਂ, ਰਾਜਿਆਂ ਦੀ ਗੱਲ। ਅਗਲੀ ਤੁਕ ਦੇ ਵਿੱਚ ਹੁਣ ਗੁਰੂ ਨਾਨਕ ਦੇ ਘਰ ਦੀ ਚਾਲ ਦੱਸਦੇ ਨੇ, ਕੀ ਫਰਮਾਨ ਕੀਤਾ ਇਹ ਨਿਰਾਲੀ ਚਾਲ। ਬਾਬਾ ਨੇ ਘਰ ਚਾਲ ਹੈ, ਗੁਰਮੁਖ ਗਾਡੀ ਰਾਹ ਨਿਭਾਈ। ਕਹਿੰਦੇ ਪਰ ਇੱਧਰ ਉਲਟ ਨਿਰਾਲੀ ਰੀਤ, ਕਿਹੜੀ? ਬਾਬੇ ਦੇ ਘਰ, ਭਾਵ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦੀ ਰੀਤ ਇਹ ਦੁਨਿਆਵੀ ਬਾਦਸ਼ਾਹ ਤੇ ਰਾਜਿਆਂ ਵਾਲੀ ਨਹੀਂ। ਇੱਥੇ ਰੀਤ ਕੀ ਹੈ ਕਿ ਗੁਰਮੁਖ ਹੋ ਕੇ ਗਾਡੀ ਰਾਹ ਨਿਭਾਉਣਾ। ਗਾਡੀ ਰਾਹ ਨਿਭਾਉਣਾ ਮਤਲਬ ਗੁਰੂ ਨਾਨਕ ਦੇਵ ਸਾਹਿਬ ਦੇ ਹੀ ਦੱਸੇ ਗਾਡੀ ਰਾਹ ਤੇ ਚੱਲਣਾ, ਮਤਲਬ ਜੋ ਰਸਤਾ ਪਿਛਲੇ ਗੁਰੂ ਸਾਹਿਬ ਦੱਸ ਗਏ ਆ ਉਸੇ ਰਸਤੇ ਨੂੰ ਹੀ ਚੱਲਣਾ, ਉਸੇ ਨੂੰ ਹੀ ਜੀਵਨ ਵਿੱਚ ਅਪਣਾਉਣਾ, ਤੇ ਸੰਗਤਾਂ ਨੂੰ ਤੇ ਜਗਿਆਸੂਆਂ ਨੂੰ ਵੀ ਉਸੇ ਰਸਤੇ ਦੇ ਉੱਤੇ ਚੱਲਣ ਦੀ ਪ੍ਰੇਰਨਾ ਦੇਣੀ। ਜਿਹੜਾ ਦੁਨਿਆਵੀ ਬਾਦਸ਼ਾਹ ਉਹ ਤੇ ਆਪਣੇ ਪਿਓ ਦਾਦੇ ਦੀ ਗੱਲ ਹੀ ਨਹੀਂ ਕਰਦਾ, ਹੁਣ ਤਖਤ ਤੇ ਬੈਠਦਾ ਆਪਣੇ ਨਾਂ ਦਾ ਸਿੱਕਾ ਚਲਾਉਂਦਾ। ਪਰ ਸਤਿਗੁਰੂ ਗੁਰੂ ਨਾਨਕ ਦਾ ਘਰ ਕੀ, ਗੁਰੂ ਅੰਗਦ ਦੇਵ ਸਾਹਿਬ ਹੋਣ, ਗੁਰੂ ਅਮਰਦਾਸ ਹੋਣ, ਗੁਰੂ ਨਾਨਕ ਦੀ ਦੋਹੀ ਫਿਰੀ। ਉਹਨਾਂ ਨੇ ਦੁਹਾਈ ਦਿੱਤੀ, ਢਿਡੋਰਾ ਫੇਰਿਆ ਗੁਰੂ ਨਾਨਕ ਦੇ ਨਾਂ ਦਾ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦਾ ਹੀ ਰਾਜ ਹੈ, ਗੁਰੂ ਨਾਨਕ ਹੀ ਪਾਤਸ਼ਾਹ ਹੈ, ਇਹ ਸਾਰੀ ਜੋਤ ਉਹਨਾਂ ਦੀ ਹੀ ਚੱਲ ਰਹੀ ਹੈ ਤੇ ਸਾਰੀ ਦੁਨੀਆਂ ਚ ਨਾਮ ਗੁਰੂ ਨਾਨਕ ਦਾ ਹੀ ਵੱਜੇਗਾ। ਇੱਕ ਦੋ ਹੀ ਟਕਸਾਲ ਇੱਕ ਕੁਤਬਾ ਤਖਤ ਸੱਚੀ ਦਰਗਾਹੀ। ਗੁਰੂ ਨਾਨਕ ਦੇ ਦਰ ਘਰ ਦੀ ਨਿਰਾਲੀ ਚਾਲ ਕੀ ਹੈ? ਇੱਕ ਦੋਹੀ, ਇੱਕੋ ਹੀ ਦੋਹੀ, ਅਕਾਲ ਪੁਰਖ ਦੇ ਨਾਮ ਦਾ ਢੰਡੋਰਾ। ਜਪ ਲੋ ਨਾਮ, ਕਰ ਲੋ ਸਿਮਰਨ, ਕਰ ਲੋ ਪਰਮਾਤਮਾ ਦੀ ਬੰਦਗੀ, ਇਹੋ ਹੀ ਦੋਹੀ। ਬਾਬੇ ਨਾਨਕ ਨੇ ਵੀ ਇਹੀ ਆਖਿਆ ਸੰਸਾਰ ਚ ਕਿ ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਜੁੜੋ, ਤੇ ਉਹੀ ਗੁਰੂ ਨਾਨਕ ਦੀ ਦਿੱਤੀ ਦੋਹੀ ਢੰਡੋਰਾ ਬਾਕੀ ਗੁਰੂਆਂ ਨੇ ਦਿੱਤਾ। ਇੱਕ ਦੋਹੀ, ਇੱਕੋ ਹੀ ਦੋਹੀ, ਕਾਹਦੀ? ਪਰਮੇਸ਼ਵਰ ਦੇ ਨਾਮ ਦੀ। ਦੋਹੀ ਦਾ ਅੱਖਰੀ ਅਰਥ ਦੁਹਾਈ ਹੁੰਦਾ, ਦੁਹਾਈ ਦੇਣੀ, ਡਾਂਡੀ ਪਟਵਾਉਣੀ, ਉੱਚੀ ਉੱਚੀ ਲੋਕਾਂ ਨੂੰ ਆਵਾਜ਼ਾਂ ਮਾਰ ਕੇ ਕਹਿਣਾ ਕਿ ਆਹ ਕੰਮ ਇੱਦਾਂ ਕਰੋ। ਇੱਕੋ ਹੀ ਦੋਹੀ ਪਰਮੇਸ਼ਵਰ ਦੇ ਸੱਚੇ ਨਾਮ ਦੀ, ਇੱਕੋ ਹੀ ਟਕਸਾਲ ਜਿੱਥੇ ਜੀਵਨ ਘੜਿਆ ਜਾਣਾ। ਕਿਹੜੀ ਟਕਸਾਲ? ਸਾਧ ਸੰਗਤ ਦੀ। ਇੱਕੋ ਹੀ ਕੁਤਬਾ ਪੜਿਆ ਜਾਣਾ, ਕਾਹਦਾ? ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ, ਤੇ ਉਸ ਗੁਰਬਾਣੀ ਹੇਠਾਂ ਇੱਕੋ ਹੀ ਨਾਮ, ਇਹਦਾ ਨਾਂ ਧੰਨ ਗੁਰੂ ਨਾਨਕ ਦੇਵ ਸਾਹਿਬ। ਇੱਕੋ ਹੀ ਤਖਤ ਜਿਸ ਤੇ ਬੈਠਣਾ, ਤੇ ਤਖਤ ਕਿਹਦਾ ਮੰਨ ਕੇ ਬਹਿਣਾ? ਗੁਰੂ ਨਾਨਕ ਦਾ ਤਖਤ, ਗੁਰਿਆਈ ਦੀ ਗੱਦੀ ਜਿਹੜੀ, ਤੇ ਸੱਚੀ ਦਰਗਾਹ। ਕਹਿਣ ਲੱਗੇ ਸੱਚਖੰਡ ਰੂਪੀ ਸਾਧ ਸੰਗਤ ਵਿੱਚ ਸੱਚੀ ਦਰਗਾਹ ਤੇ ਸੱਚਾ ਨਿਆਂ ਗੁਰੂ ਨਾਨਕ ਦੇ ਦਰ ਤੇ ਹੀ ਹੁੰਦਾ। ਬਾਕੀ ਦੁਨਿਆਵੀ ਬਾਦਸ਼ਾਹੀਆਂ ਝੂਠੀਆਂ, ਤਰ੍ਹਾਂ ਤਰ੍ਹਾਂ ਦੇ ਝਗੜੇ, ਤਰ੍ਹਾਂ ਤਰ੍ਹਾਂ ਦੇ ਸੰਸੇ ਭਰਮ ਸੰਸਾਰ ਜਗਤ ਵਿੱਚ, ਤੇ ਦੂਸਰਿਆਂ ਰਾਜਾਂ ਨਾਲ, ਦੂਸਰਿਆਂ ਦੇਸ਼ਾਂ ਦੇ ਰਾਜਿਆਂ ਨਾਲ ਲੜਾਈਆਂ, ਝਗੜੇ ਤੇ ਭਟਕਣਾ। ਪਰ ਕਾਹਦੇ ਵਾਸਤੇ? ਆਪਣਾ ਰਾਜ ਕਾਇਮ ਕਰਨ ਵਾਸਤੇ। ਇੱਧਰ ਗੁਰੂ ਨਾਨਕ ਦਾ ਦਰ ਘਰ ਪਰਮੇਸ਼ਰ ਦੇ ਨਾਮ ਦਾ ਢੰਡੋਰਾ, ਤੇ ਰਾਜ ਕਾਹਦਾ? ਸੱਚ ਦਾ ਰਾਜ, ਸੱਚੇ ਪ੍ਰਭੂ ਦਾ ਰਾਜ ਹੀ ਕਾਇਮ ਕਰਨਾ। ਤੇ ਉਹ ਹੀ ਸਾਰਿਆਂ ਤੋਂ ਵੱਡਾ ਸ਼ਹਿਨਸ਼ਾਹ, ਉਹ ਹੀ ਸਾਰਿਆਂ ਤੋਂ ਵੱਡਾ ਰਾਜਾ, ਉਸ ਪ੍ਰਭੂ ਦੇ ਚਰਨਾਂ ਨਾਲ ਜੁੜੋ। ਰਸਤਾ ਦੱਸਿਆ ਹੋਇਆ ਗੁਰੂ ਨਾਨਕ ਦੇਵ ਪਾਤਸ਼ਾਹ ਦਾ, ਪਰ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹ ਤੇ ਔਰੰਗਜ਼ੇਬ ਵਰਗੇ, ਐਸੇ ਐਸੇ ਜ਼ਾਲਮ ਲੋਕ ਇਸ ਧਰਤੀ ਤੇ ਪੈਦਾ ਹੋਏ, ਜਿਹੜਾ ਆਪਣੇ ਭਰਾਵਾਂ ਨੂੰ ਵੀ ਮਾਰ ਕੇ, ਆਪਣੇ ਬਾਪ ਸ਼ਾਹਜਹਾਨ ਨੂੰ ਵੀ ਕੈਦ ਕਰਕੇ, ਤੇ ਜੇਲ੍ਹ ਦੇ ਵਿੱਚ ਕੈਦ ਦੇ ਵਿੱਚ ਹੀ ਮਰਿਆ, ਆਪਣੇ ਬਾਪ ਨੂੰ ਕੈਦ ਚ ਪਾ, ਭਰਾਵਾਂ ਨੂੰ ਮਾਰ, ਫਿਰ ਹਿੰਦੁਸਤਾਨ ਦੇ ਤਖ਼ਤ ਦਾ ਵਾਰਸ ਬਣਿਆ। ਸਾਰੀ ਦੀ ਸਾਰੀ ਜ਼ਿੰਦਗੀ ਗੁਨਾਹ ਤੇ ਪਾਪਾਂ ਦੀਆਂ ਪੰਡਾਂ ਇਕੱਠੀਆਂ ਕਰਦਾ ਰਿਹਾ ਔਰੰਗਜ਼ੇਬ। ਇਹ ਦੁਨਿਆਵੀ ਲੋਕ ਨੇ। ਗੁਰੂ ਨਾਨਕ ਦਾ ਘਰ ਸੱਚਾ ਪਾਤਸ਼ਾਹ, ਸਤਿਗੁਰ ਸੱਚਾ ਪਾਤਸ਼ਾਹ, ਬੇਪਰਵਾਹ ਅਥਾ ਸੁਹਾਬਾ, ਨਾਉ ਗਰੀਬ ਨਵਾਜ਼ ਹੈ, ਬੇਮੁਹਤਾਜ ਨਾ ਮੋਹ ਮੁਹਾਬਾ। ਸਦਾ ਵਾਸਤੇ ਸਤਿਗੁਰੂ ਪਾਤਸ਼ਾਹ ਦੀ ਪਾਤਸ਼ਾਹੀ ਕਾਇਮ ਹੈ। ਔਰ ਕਿੱਥੋਂ ਤੱਕ ਉਹਦੀ ਸਹਿਬੀ ਹੈ? ਸਾਰੇ ਦੇ ਸਾਰੇ ਸੰਸਾਰ ਜਗਤ ਤ੍ਰੈ ਲੋਕੀ ਪਰਮਾਤਮਾ ਦੀ ਦਰਗਾਹ ਤੱਕ ਵੀ ਗੁਰੂ ਨਾਨਕ ਦੀ ਸਹਿਬੀ ਚੱਲਦੀ, ਉੱਥੇ ਤੱਕ ਬਾਬੇ ਦਾ ਰਾਜ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਸੇਮ ਏਕ ਸੋਵਾਹੀ, ਐਸਾ ਰਾਜ ਹੈ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਗੁਰਮੁਖ ਸੁਖ ਫਲ ਦਾਦ ਇਲਾਹੀ, ਇਲਾਹੀ ਦਾਦ ਭਾਵ ਦੈਵੀ ਨਿਆਉਂ। ਇਹ ਹੈ ਕਿ ਗੁਰਮੁਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਸੁਖ ਫਲ ਦਿੱਤਾ ਹੈ। ਸੁਖ ਫਲ ਆਤਮਿਕ ਸੁਖ, ਆਤਮਿਕ ਆਨੰਦ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਝੋਲੀ ਵਿੱਚ ਪਾਇਆ ਹੈ। ਸਤਿਗੁਰ ਦੀ ਸਭਾ ਚ, ਸਤਿਗੁਰ ਦੀ ਸਾਧ ਸੰਗਤ ਵਿੱਚ ਸਦੀਵੀ ਸੁਖ, ਸਦੀਵੀ ਆਨੰਦ ਹੈ। ਇਸੇ ਲਈ ਸਾਧ ਸੰਗਤ ਜੋ ਮਰਿਆਦਾ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਦ੍ਰਿੜ ਕਰਾਈ ਹੈ, ਉਹ ਹੈ ਪਰਮੇਸ਼ਰ ਦਾ ਨਾਮ, ਸਾਧ ਸੰਗਤ, ਗੁਰਬਾਣੀ ਤੇ ਗੁਰਮੁਖਤਾਈ। ਇਹ ਗੁਣ ਸਾਡੇ ਅੰਦਰ ਹੋਣ, ਉਸ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ। ਦੁਨਿਆਵੀ ਬਾਦਸ਼ਾਹ ਝੂਠੇ ਬਿਨਸ ਜਾਣ ਵਾਲੇ ਨੇ, ਉਹਨਾਂ ਦੇ ਮਰਨ ਤੋਂ ਬਾਅਦ ਕੋਈ ਉਹਨਾਂ ਦਾ ਨਾਂ ਨਹੀਂ ਜੇ ਲੈਂਦਾ। ਮੇਰੇ ਗੁਰੂ ਨਾਨਕ ਦਾ ਨਾਮ ਸੱਚੇ ਪਾਤਸ਼ਾਹ ਦਾ ਸਦੀਵੀ ਕਾਲ ਵਾਸਤੇ ਸਾਰੀ ਦੀ ਸਾਰੀ ਤ੍ਰੈ ਲੋਕੀ ਕੀ, ਸਾਰੇ ਦੇ ਸਾਰੇ ਪਤਾਲਾਂ ਤੇ ਅਗਾਸਾਂ ਚ ਗੁਰੂ ਨਾਨਕ ਦੀ ਪਾਤਸ਼ਾਹੀ ਹੈ। ਇਹ ਜੁੱਗਾਂ ਤੱਕ ਸਦੀਵੀ ਕਾਲ ਵਾਸਤੇ ਬਾਬੇ ਨਾਮ ਨਾਨਕ ਦਾ ਨਾਮ ਚਮਕਦਾ ਰਹੇਗਾ। ਗੁਰੂ ਨਾਨਕ ਦੇ ਦਰ ਘਰ ਦੀ ਸਿੱਖੀ ਚਮਕਾਂ ਡਲਕਾਂ ਮਾਰਦੀ ਰਹੇਗੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜੋ ਗੁਰਗੱਦੀ ਤੇ ਬਿਰਾਜਮਾਨ ਸਾਡੇ ਦਾਤੇ ਸੱਚੇ ਸ਼ਹਿਨਸ਼ਾਹ ਹਨ, ਉਹਨਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਜੁਗੋ ਜੁਗ ਅਟਲ ਹੈ। ਜੁਗਾਂ ਤੱਕ ਇਹ ਸੰਸਾਰ ਦੇ ਲੋਕਾਂ ਨੂੰ ਤੇ ਭੁੱਲੇ ਭਟਕਿਆਂ ਨੂੰ ਰਾਹ ਦਰਸਾਉਂਦੀ ਰਹੇਗੀ। ਇਸ ਲਈ ਬਾਣੀ, ਪਰਮੇਸ਼ਵਰ ਦਾ ਨਾਮ, ਸਾਧ ਸੰਗਤ, ਗੁਰਮੁਖਤਾਈ ਹੀ ਗੁਰਮਤ ਅਨੁਸਾਰ ਜੀਵਨ ਹੈ, ਜਿਸ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਜੀਵਨ ਸਫਲ ਬਣਾਉਣਾ ਹੈ।